ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਸ਼ੁੱਕਰਵਾਰ ਸੰਨ 2025 ਦੇ ਜੂਨ ਮਹੀਨੇ ਦੀ 13 ਤਰੀਕ। ਵਾਤਾਵਰਣ ਮੰਤਰੀ ਨੇ ਕੱਲ੍ਹ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਅਗਲੇ ਸਾਲ ਨਵੇਂ ਨਕਸ਼ੇ ਪੇਸ਼ ਕੀਤੇ ਜਾਣ 'ਤੇ ਹੜ੍ਹਾਂ ਵਾਲੇ ਖੇਤਰਾਂ 'ਚ ਸਥਿਤ ਕਿਊਬਿਕ ਦੇ ਘਰਾਂ ਦੀ ਗਿਣਤੀ 'ਚ 30% ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਹੜ੍ਹਾਂ ਦੇ ਪ੍ਰਬੰਧਨ ਲਈ ਕਿਊਬਿਕ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਉੱਪਰ ਇੱਕ ਨਿਊਜ਼ ਕਾਨਫਰੰਸ 'ਚ ਉਹਨਾਂ ਨੇ ਆਖਿਆ ਕਿ ਸਰਕਾਰ ਦਾ ਟੀਚਾ ਲੋਕਾਂ ਅਤੇ ਉਹਨਾਂ ਦੀਆਂ ਜਾਇਦਾਦਾਂ ਦੀ ਰੱਖਿਆ ਕਰਨਾ ਹੈ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਉਣਾ ਕਿ ਵਸਨੀਕਾਂ ਨੂੰ ਉਸ ਜੋਖਮ ਨੂੰ ਸਮਝਣਾ ਪਵੇ ਜਿਸ ਦਾ ਉਹ ਸਾਹਮਣਾ ਕਰ ਰਹੇ ਨੇ। ਹੜ੍ਹਾਂ ਦੇ ਪ੍ਰਬੰਧਨ ਲਈ ਕਿਊਬਿਕ ਦੇ ਨਵੇਂ ਦਿਸ਼ਾ ਨਿਰਦੇਸ਼ਾਂ 'ਤੇ ਇੱਕ ਨਿਊਜ਼ ਕਾਨਫਰੰਸ 'ਚ ਉਹਨਾਂ ਆਖਿਆ ਕਿ ਸਰਕਾਰ ਦਾ ਟੀਚਾ ਲੋਕਾਂ ਅਤੇ ਉਹਨਾਂ ਦੀਆਂ ਜਾਇਦਾਦਾਂ ਦੀ ਰੱਖਿਆ ਕਰਨਾ ਅਤੇ ਯਕੀਨੀ ਬਣਾਉਣਾ ਕਿ ਵਸਨੀਕਾਂ ਨੂੰ ਉਸ ਜੋਖਮ ਨੂੰ ਸਮਝਣਾ ਪਵੇ ਜਿਸ ਦਾ ਉਹ ਸਾਹਮਣਾ ਕਰ ਰਹੇ ਨੇ। ਉਹਨਾਂ ਆਖਿਆ ਕਿ ਹੜ੍ਹ ਵਾਲੇ ਖੇਤਰਾਂ 'ਚ ਘਰਾਂ ਦੀ ਗਿਣਤੀ ਲਗਭਗ 25,000 ਤੋਂ ਵੱਧ ਕੇ 35,000 ਹੋ ਜਾਏਗੀ। ਉਹਨਾਂ ਆਖਿਆ ਕਿ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਕੋਲ ਇਸ ਬਾਰੇ ਸਹੀ ਜਾਣਕਾਰੀ ਹੋਵੇ ਕਿ ਉਹ ਕਿੱਥੇ ਰਹਿ ਰਹੇ ਨੇ। ਅੱਜ ਅਜਿਹਾ ਨਹੀਂ ਹੈ ਕਿਉਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਨਕਸ਼ੇ 30 ਸਾਲਾਂ ਜਿੰਨੇ ਪੁਰਾਣੇ ਨੇ, ਇਸ ਲਈ ਉਹ ਅਪ ਟੂ ਡੇਟ ਨਹੀਂ। ਕਿਊਬਿਕ ਦੇ ਟਰਾਂਸਪੋਰਟ ਮੰਤਰੀ ਨੇ ਕੱਲ੍ਹ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੀ ਸਰਕਾਰ ਨੇ ਤੀਜੇ ਲਿੰਕ ਪ੍ਰੋਜੈਕਟ ਲਈ ਕਿਊਬਿਕ ਸਿਟੀ ਅਤੇ ਲੇਵਿਸ ਵਿਚਕਾਰ ਇੱਕ ਕੇਂਦਰੀ ਕੋਰੀਡੋਰ ਚੁਣਿਆ। ਉਹਨਾਂ ਨੇ ਆਖਿਆ ਕਿ ਚੁਣਿਆ ਗਿਆ ਕੋਰੀਡੋਰ ਸਭ ਤੋਂ ਅਨੁਕੂਲ ਹੈ ਅਤੇ ਇਹ ਲੇਵਿਸ ਅਤੇ ਕਿਊਬਿਕ ਸਿਟੀ ਵਿਚਕਾਰ ਹਾਈਵੇ 20 ਅਤੇ ਹਾਈਵੇ 40 ਨੂੰ ਜੋੜੇਗਾ। ਪਹਿਲਾਂ ਹੀ ਉੱਥੇ ਬਹੁਤ ਸਾਰੇ ਲੋਕ ਅਤੇ ਉੱਦਮ ਅਤੇ ਉਦਯੋਗ ਸਥਾਪਿਤ ਨੇ। ਕਿਊਬਿਕ ਵਾਸੀ ਇੱਕ ਹੋਰ ਤੇਜ਼ ਗਰਮੀਆਂ ਦੀ ਉਮੀਦ ਕਰ ਰਹੇ ਨੇ ਕਿਉਂਕਿ ਤਾਪਮਾਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ। ਵਾਤਾਵਰਨ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ ਆਪਣੀ ਮੌਸਮੀ ਭਵਿੱਖਬਾਣੀ ਦਾ ਖੁਲਾਸਾ ਕੀਤਾ ਦਾ ਜ਼ਿਆਦਾਤਰ ਹਿੱਸਾ ਗਰਮੀਆਂ ਦੇ ਔਸਤ ਤਾਪਮਾਨ ਨਾਲੋਂ ਵੱਧ ਗਰਮ ਰਹਿਣ ਦੀ ਸੰਭਾਵਨਾ ਹੈ, ਪਰ ਮੌਸਮੀ ਭਵਿੱਖਬਾਣੀ ਇਹ ਨਹੀਂ ਦੱਸਦੀ ਕਿ ਕਦੋਂ ਬਹੁਤ ਜ਼ਿਆਦਾ ਗਰਮੀ ਅਤੇ ਜਾਂ ਫਿਰ ਗਰਮੀ ਦੀਆਂ ਲਹਿਰਾਂ ਦਾ ਅਨੁਭਵ ਹੋ ਸਕਦਾ ਹੈ। ਕਿਊਬਿਕ ਦੀ ਹਾਈਡਰੋ ਯੂਟਿਲਿਟੀ ਦੇ CEO ਦੀ ਆਉਣ ਵਾਲੀ ਰਵਾਨਗੀ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਨਾਲ ਇੱਕ ਨਵੇਂ ਊਰਜਾ ਸੌਦੇ 'ਤੇ ਅੰਤਮ ਗੱਲਬਾਤ ਵਿੱਚ ਦਖਲ ਨਹੀਂ ਦੇਵੇਗੀ। ਇਹ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਹਾਈਡਰੋ ਦੀ ਮੁੱਖ ਕਾਰਜਕਾਰੀ ਜੈਨੀਫਰ ਵਿਲੀਅਮਸ ਦੇ ਅਨੁਸਾਰ ਹੈ। ਉਹਨਾਂ ਦਾ ਕਹਿਣਾ ਕਿ ਮਾਈਕਲ ਸਾਬੀਆ ਦੀ ਜੁਲਾਈ 'ਚ ਹਾਈਡਰੋ ਕਿਊਬਿਕ ਛੱਡਣ ਅਤੇ ਓਟਵਾ 'ਚ ਪ੍ਰੀਵੀ ਕੌਂਸਲ ਦਾ ਕਲਰਕ ਬਣਨ ਦੀ ਯੋਜਨਾ ਦੇ ਬਾਵਜੂਦ ਦੋਵਾਂ ਉਪਯੋਗਤਾਵਾਂ ਵਿਚਕਾਰ ਵੱਡਾ ਸਮਝੌਤਾ ਪੂਰੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਕਿਊਬਿਕ ਦੇ ਉਸ ਵਿਅਕਤੀ ਨੇ ਜਿਸ ਉੱਪਰ ਕਿ ਟਰੱਕ ਨਾਲ ਦਰਜਨ ਪੈਦਲ ਯਾਤਰੀਆਂ ਨੂੰ ਕੁਚਲਣ ਦਾ ਦੋਸ਼ ਹੈ, ਕੱਲ੍ਹ ਅਦਾਲਤ ਵਿੱਚ ਲੜਾਈ ਲੜਨ ਲਈ ਪਹੁੰਚਿਆ ਅਤੇ ਉਸਨੇ ਗਵਾਹੀ ਦਿੱਤੀ। ਨਾਲ ਹੀ ਉਸਨੇ ਸਰਕਾਰੀ ਵਕੀਲ ਨੂੰ ਬੇਸਬਾਲ ਬੈਟ ਨਾਲ ਮਾਰਨ ਦੀ ਧਮਕੀ ਦਿੱਤੀ ਅਤੇ ਜੱਜ ਨੂੰ ਚੁੱਪ ਰਹਿਣ ਲਈ ਕਿਹਾ ਅਤੇ ਆਖਿਆ ਉਹ ਉਮਰ ਕੈਦ ਦੀ ਸਜ਼ਾ ਚਾਹੁੰਦਾ ਹੈ। 40 ਸਾਲਾ ਵਿਅਕਤੀ ਉੱਪਰ ਪਹਿਲੀ ਡਿਗਰੀ ਕਤਲ ਦੇ 3 ਦੋਸ਼ ਅਤੇ 9 ਹੋਰ ਪੀੜਤਾਂ ਸਮੇਤ ਕਤਲ ਦੀ ਕੋਸ਼ਿਸ਼ ਦੇ 2 ਦੋਸ਼ ਲੱਗੇ ਨੇ। ਇਸਤਗਾਸਾ ਪੱਖ ਦਾ ਕਹਿਣਾ ਕਿ ਇਸਨੇ 13 ਮਾਰਚ 2023 ਨੂੰ ਕਿਊਬਿਕ ਸਿਟੀ ਤੋਂ ਲਗਭਗ 350 ਕਿਲੋਮੀਟਰ ਉੱਤਰ ਪੂਰਬ 'ਚ ਐਮਕੀ ਕਿਊਬਿਕ ਦੇ ਹਾਰਟ ਵਿੱਚੋਂ ਆਪਣਾ ਟਰੱਕ ਚਲਾਇਆ ਅਤੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਖੁਦ ਆਤਮ ਸਮਰਪਣ ਕਰ ਦਿੱਤਾ। ਅਪ੍ਰੈਲ ਵਿੱਚ ਮੌਂਟਰੀਅਲ ਦੇ ਦੱਖਣੀ ਕਿਨਾਰੇ 'ਤੇ ਵਾਪਰੀਆਂ ਕਥਿਤ ਤੌਰ 'ਤੇ ਵਯੂਰਿਜ਼ਮ ਘਟਨਾਵਾਂ ਦੇ ਸੰਬੰਧ ਵਿੱਚ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਕਿ ਬ੍ਰੌਸਟ ਦੇ ਸਟੋਰਾਂ ਅਤੇ ਰੈਸਟੋਰੈਂਟਾਂ 'ਚ ਇਹ ਵਿਅਕਤੀ ਘੁੰਮਦਾ ਫਿਰਦਾ ਸੀ। 3 ਰਿਪੋਰਟਾਂ ਮਿਲਣ ਤੋਂ ਬਾਅਦ ਇਸ ਨੂੰ 6 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਉੱਪਰ ਦੋਸ਼ ਹੈ ਕਿ ਉਹਨੇ ਆਪਣੇ ਪੀੜਤਾਂ ਦੀਆਂ ਫੋਟੋ ਖਿੱਚੀਆਂ ਜਾਂ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਹ ਔਰਤਾਂ ਲਈ ਰਾਖਵੇਂ ਜਨਤਕ ਟੋਇਲਟ ਵਿੱਚ ਪਹੁੰਚ ਜਾਂਦਾ ਸੀ ਅਤੇ ਤਸਵੀਰਾਂ ਖਿੱਚਦਾ ਸੀ। ਜਾਂਚਕਰਤਾਵਾਂ ਦਾ ਕਹਿਣਾ ਕਿ ਉਹਨਾਂ ਕੋਲ ਇਹ ਮੰਨਣ ਦਾ ਕਾਰਨ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਨੇ, ਖਾਸ ਕਰਕੇ ਉਸ ਉੱਪਰ ਘੁੰਮਣ ਫਿਰਨ ਅਤੇ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਨੇ। ਇਸ ਗੱਲ ਦੀ ਸੰਭਾਵਨਾ ਕਿ ਆਉਣ ਵਾਲੇ ਦਿਨਾਂ 'ਚ ਕਈ ਹੋਰ ਦੋਸ਼ ਉਸ 'ਤੇ ਲੱਗਣਗੇ। ਉਸ ਨੂੰ 10 ਜੂਨ ਵਾਲੇ ਦਿਨ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ। ਇਹ ਵੀ ਆਖਿਆ ਜਾ ਰਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਗੁਪਤ ਰੂਪ ਵਿੱਚ 450-463-72-11 'ਤੇ ਕਾਲ ਕਰ ਸਕਦਾ ਹੈ। ਦੇਰ ਨਾਲ ਮਿਲੀਆਂ ਖਬਰਾਂ ਮੁਤਾਬਕ ਬੁੱਧਵਾਰ ਰਾਤ ਨੂੰ ਮੌਂਟਰੀਅਲ ਦੇ ਪੂਰਬੀ ਸਿਰੇ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਤੋਂ ਬਾਅਦ ਜਿਹੜੀ ਲਾਸ਼ ਮਿਲੀ ਸੀ ਉਸ ਦੀ ਪਛਾਣ ਵਾਸਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਫਾਇਰ ਫਾਈਟਰਸ ਦਾ ਮੰਨਣਾ ਕਿ ਇਹ ਅੱਗ ਰਸੋਈ ਘਰ ਤੋਂ ਸ਼ੁਰੂ ਹੋਈ ਸੀ ਅਤੇ ਇਸ ਬਾਰੇ 911 ਤੇ ਕਈ ਕਾਲਸ ਮਿਲੀਆਂ ਸਨ। ਫਿਲਹਾਲ ਉਸ ਵਿਅਕਤੀ ਦੀ ਪਛਾਣ ਸਿਰਫ ਅਣਜਾਣ ਵਿਅਕਤੀ ਵਜੋਂ ਕੀਤੀ ਗਈ ਹੈ। ਮੌਂਟਰੀਅਲ 'ਚ ਐਸਟੀਐਮ ਹੜਤਾਲ ਦੇ ਤੀਜੇ ਦਿਨ ਇੱਕ ਮੈਟਰੋ ਸਵਾਰ ਪਲੇਸਡੇਸ ਆਰਟ ਸਟੇਸ਼ਨ ਵਿੱਚੋਂ ਇੱਕ ਖਾਲੀ ਰੇਲ ਗੱਡੀ ਨੂੰ ਦੌੜਾਉਂਦਿਆਂ ਦੇਖਿਆ ਗਿਆ। ਮੌਂਟਰੀਅਲ ਟ੍ਰਾਂਜ਼ਿਟ ਵੀਰਵਾਰ ਨੂੰ 24 ਘੰਟੇ ਸੇਵਾ 'ਤੇ ਵਾਪਸ ਆ ਗਿਆ, ਭਾਵੇਂ ਕਿ ਇੱਕ ਘਟੇ ਹੋਏ ਸ਼ਡਿਊਲ 'ਤੇ ਹੀ ਵਾਪਸ ਆਇਆ। ਪਰ ਰੱਖ ਰਖਾਅ ਵਰਕਰਸ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਨਵੀਂ ਹੜਤਾਲ ਸੰਭਵ ਹੈ। ਯੂਨੀਅਨ ਦੇ ਪ੍ਰਧਾਨ ਬਰੂਨੋ ਨੇ ਕੱਲ੍ਹ ਵੀਰਵਾਰ ਸਵੇਰੇ ਆਖਿਆ ਕਿ ਮੌਂਟਰੀਅਲ ਦੀ ਟ੍ਰਾਂਸਪੋਰਟ ਸੁਸਾਇਟੀ ਅਤੇ ਯੂਨੀਅਨ ਮੁੱਖ ਮੁੱਦਿਆਂ ਤੋਂ ਹਾਲੇ ਵੀ ਦੂਰ ਨੇ। ਆਓ ਉਮੀਦ ਕਰੀਏ ਕਿ ਗੱਲਬਾਤ ਦੀ ਮੇਜ਼ 'ਤੇ ਸੁਰ ਬਦਲ ਜਾਣ। ਉਹਨਾਂ ਆਖਿਆ ਕਿ ਜਦੋਂ ਯੂਨੀਅਨ ਅਤੇ ਮਾਲਕ ਬੁੱਧਵਾਰ ਨੂੰ ਮਿਲੇ ਸੀ ਤਾਂ ਮਾਮਲਾ ਇਹ ਨਹੀਂ ਸੀ। ਇੱਕ ਨਿਊਜ਼ ਕਾਨਫਰੰਸ 'ਚ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਉਮੀਦ ਕਰਦੇ ਹਾਂ ਕਿ ਗੱਲਬਾਤ ਛੇਤੀ ਨਿਬੜ ਜਾਵੇ, ਪਰ ਇੰਝ ਮਹਿਸੂਸ ਨਹੀਂ ਹੋ ਰਿਹਾ। ਦੋ ਦਹਾਕਿਆਂ ਤੋਂ ਵੀ ਘੱਟ ਸਮੇਂ 'ਚ ਤੀਜੀ ਵਾਰ ਰਿਜ਼ੂਟੋ ਸੰਗਠਨ ਨੂੰ ਸੰਗਠਿਤ ਅਪਰਾਧ ਦੀ ਇੱਕ ਵੱਡੀ ਜਾਂਚ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਵੀਰਵਾਰ ਮੌਂਟਰੀਅਲ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਪੁਸ਼ਟੀ ਕੀਤੀ ਕਿ ਮੌਂਟਰੀਅਲ ਮਾਫੀਆ ਦੇ ਕਥਿਤ ਨੇਤਾਵਾਂ, ਜਿਨ੍ਹਾਂ ਵਿੱਚੋਂ 56 ਸਾਲਾ ਲਿਓਨਾਰਡੋ ਅਤੇ 57 ਸਾਲਾ ਸਟੀਫਨੋ ਸ਼ਾਮਲ ਹੈ, ਨੂੰ ਵੀਰਵਾਰ ਸਵੇਰੇ ਪ੍ਰੋਜੈਕਟ ਅਲਾਇੰਸ ਨਾਮਕ ਲੰਬੀ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਫਰੈਡਰਿਕ ਸਿਲਵਾ ਦੁਆਰਾ ਜਾਂਚਕਰਤਾਵਾਂ ਨੂੰ ਦਿੱਤੀ ਜਾਣਕਾਰੀ 'ਚ ਇੱਕ ਹਿੱਟਮੈਨ, ਜਿਸ ਨੂੰ ਕਿ ਮੌਂਟਰੀਅਲ ਮਾਫੀਆ ਲਈ ਮਾਰਨ ਦਾ ਦੋਸ਼ ਹੈ, ਵੀਰਵਾਰ ਨੂੰ 11 ਲੋਕਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। 5 ਹੋਰਾਂ ਦੀ ਗ੍ਰਿਫਤਾਰੀ ਵਾਸਤੇ ਭਾਲ ਕੀਤੀ ਜਾ ਰਹੀ ਹੈ। ਲਗਭਗ 150 ਅਧਿਕਾਰੀਆਂ ਨੇ ਮੌਂਟਰੀਅਲ, ਲਾਵਲ, ਬਲੇਨਵਿਲ, ਸ਼ੈਫੋਰਡ, ਸੇਂਟ ਲਜ਼ਾਰੇ, ਰਿਮਪੈਂਟਿੰਗਨੀ, ਕਿਊਬਿਕ ਸਿਟੀ ਅਤੇ ਰੋਜ਼ਮੇਰੇ 'ਚ ਇਹ ਭਾਲ ਸ਼ੁਰੂ ਕੀਤੀ ਹੈ। ਰਿਹਾਇਸ਼ੀ ਉਸਾਰੀ ਉਦਯੋਗ ਵਿੱਚ 2 ਹਫ਼ਤਿਆਂ ਤੋਂ ਵੱਧ ਸਮੇਂ ਦੀਆਂ ਹੜਤਾਲਾਂ ਤੋਂ ਬਾਅਦ ਅਲਾਇੰਸ ਸਿੰਡੀਕੇਲ ਵਿਰੁੱਧ ਮਾੜੇ ਵਿਸ਼ਵਾਸ ਨਾਲ ਸੌਦੇਬਾਜ਼ੀ ਦੀ ਸ਼ਿਕਾਇਤ ਦਰਜ ਕਰਨ 'ਤੇ ਵਿਚਾਰਾਂ ਕਰ ਰਿਹਾ। ਸਮੂਹਿਕ ਸਮਝੌਤੇ ਦੀ ਮਿਆਦ 30 ਅਪ੍ਰੈਲ ਨੂੰ ਖਤਮ ਹੋ ਗਈ ਸੀ ਅਤੇ ਹੜਤਾਲ 28 ਮਈ ਨੂੰ ਸ਼ੁਰੂ ਹੋਈ ਸੀ, ਜਿਸ ਦਾ ਅਸਰ ਸਿਰਫ ਰਿਹਾਇਸ਼ੀ ਨਿਰਮਾਣ ਖੇਤਰ 'ਤੇ ਪਿਆ ਅਤੇ ਧਿਰਾਂ ਹਾਲੇ ਵੀ ਕਿਸੇ ਸਮਝੌਤੇ 'ਤੇ ਨਹੀਂ ਪਹੁੰਚੀਆਂ, ਭਾਵੇਂ ਕਿ ਕੋਈ ਵੀ ਵਿਚੋਲਾ ਵਿੱਚ ਪਿਆ ਹੋਵੇ। ਵੀਰਵਾਰ ਤੱਕ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ, ਪਰ ਅਲਾਇੰਸ ਸਿੰਡੀਕੇਲ ਨੇ ਆਖਿਆ ਕਿ ਉਹ ਚੀਜ਼ਾਂ ਨੂੰ ਅੱਗੇ ਵਧਾਉਣ ਲਈ ਸਾਰੇ ਸੰਭਵ ਉਪਾਵਾਂ ਦਾ ਮੁਲਾਂਕਣ ਕਰ ਰਿਹਾ। ਵਿਵਾਦ ਦਾ ਮੁੱਖ ਮੁੱਦਾ ਤਨਖਾਹ ਵਿੱਚ ਵਾਧਾ ਹੈ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਮੌਂਟਰੀਅਲ ਦੇ ਡਾਊਨਟਾਊਨ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਕਿਉਂਕਿ F1 ਤਿਉਹਾਰ ਸ਼ਹਿਰ ਨੂੰ ਉਤਸ਼ਾਹਿਤ ਕਰ ਰਹੇ ਨੇ, ਜਿਸ ਵਿੱਚ ਇਸ ਦੇ 24ਵੇਂ ਐਡੀਸ਼ਨ ਲਈ ਆਈਕੋਨਿਕ ਸਟ੍ਰੀਟ ਗ੍ਰਾਂਪ੍ਰੀ ਫੈਸਟੀਵਲ ਵੀ ਸ਼ਾਮਲ ਹੈ। ਸੜਕ 'ਤੇ ਸਾਰਾ ਉਤਸ਼ਾਹ ਕੱਲ੍ਹ ਵੀਰਵਾਰ ਤੋਂ ਸ਼ੁਰੂ ਹੋ ਗਿਆ ਅਤੇ ਇਹ 15 ਜੂਨ ਤੱਕ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਚੱਲੇਗਾ। ਪੌਲਾ ਬਾਇਡਨ ਕੁਝ ਸਾਲ ਪਹਿਲਾਂ ਨੈੱਟਫਲਿਕਸ ਸ਼ੋਅ ਡਰਾਈਵ ਟੂ ਸਰਵਾਈਵ ਨਾਲ ਜੁੜਨ ਤੋਂ ਬਾਅਦ ਫਾਰਮੂਲਾ 1 ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹੈ, ਪਰ ਹੈਲੀਫੈਕਸ ਖੇਤਰ ਦੇ ਸਿਹਤ ਸੰਭਾਲ ਕਰਮਚਾਰੀ ਦਾ ਕਹਿਣਾ ਕਿ ਇਸ ਹਫ਼ਤੇ ਦੇ ਅੰਤ ਵਿੱਚ ਮੌਂਟਰੀਅਲ 'ਚ ਗ੍ਰਾਂਪ੍ਰੀ ਦੇਖਣ ਨਾਲ ਉੱਚ ਕੀਮਤਾਂ ਆਉਂਦੀਆਂ ਨੇ। ਮੌਂਟਰੀਅਲ ਦੇ ਜਿਸ ਹੋਟਲ 'ਚ ਉਹ ਹਫ਼ਤੇ ਦਾ ਪਹਿਲਾ ਹਿੱਸਾ ਬਿਤਾਉਂਦੀ ਹੈ ਉਸ ਦੀ ਕੀਮਤ ਵੀਕੈਂਡ ਲਈ ਦੁੱਗਣੀ ਹੈ, ਇਸ ਦੀ ਬਜਾਏ ਕਿ ਉਹ ਵੀਕੈਂਡ ਸ਼ਹਿਰ ਤੋਂ ਬਾਹਰ ਹਵਾਈ ਅੱਡੇ ਦੇ ਲਾਗੇ ਲਗਭਗ $600 ਪ੍ਰਤੀ ਰਾਤ ਵਿੱਚ ਬਿਤਾਵੇਗੀ। ਕੀਮਤਾਂ ਠੀਕ ਨੇ, ਇਹ ਰਿਹਾਇਸ਼ ਦੇ ਸਾਧਨ ਮਹਿੰਗੇ ਹੋ ਰਹੇ ਨੇ। ਓਲਡ ਮੌਂਟਰੀਅਲ 'ਚ ਜਾਣਕਾਰੀ ਦਿੰਦਿਆਂ ਉਹਨੇ ਆਖਿਆ ਕਿ ਮੈਨੂੰ ਨਹੀਂ ਪਤਾ ਕਿ ਔਸਤ ਵਿਅਕਤੀ ਇਸ ਨੂੰ ਕਿਵੇਂ ਬਰਦਾਸ਼ਤ ਕਰਨਗੇ। ਵੈਡਨ ਨੇ ਕਿਹਾ ਕਿ ਇਹ ਯਾਤਰਾ ਜੋ ਆਪਣੀ ਧੀ ਅਤੇ ਆਪਣੀ ਧੀ ਦੇ ਸਾਥੀ ਨਾਲ ਕਰ ਰਹੀ ਹੈ ਦੀ ਕੀਮਤ $6,000 ਤੋਂ $7,000 ਹੋਵੇਗੀ ਅਤੇ ਹੋਟਲਾਂ 'ਚ ਬਦਲਾਅ ਅਤੇ ਹੈਲੀਫੈਕਸ ਤੋਂ ਉਡਾਣ ਦੀ ਬਜਾਏ 12 ਘੰਟੇ ਗੱਡੀ ਚਲਾ ਕੇ ਪੈਸੇ ਬਚਾਉਣ ਦੇ ਫੈਸਲੇ ਦੇ ਬਾਵਜੂਦ ਇਹ ਖਰਚਾ ਆਵੇਗਾ। ਉੱਧਰ ਕੱਲ੍ਹ ਵੀਰਵਾਰ ਮੌਂਟਰੀਅਲ ਦੇ ਟੂਡੋ ਹਵਾਈ ਅੱਡੇ 'ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਮੌਂਟਰੀਅਲ ਪੁਲਿਸ, ਸੂਬਾਈ ਪੁਲਿਸ ਅਤੇ RCMP ਦੇ ਅਧਿਕਾਰੀਆਂ ਦੀ ਇੱਕ ਸਾਂਝੀ ਫੋਰਸ ਵੱਲੋਂ ਚੇਤਾਵਨੀ ਮਿਲੀ, ਜਿਨ੍ਹਾਂ ਦੱਸਿਆ ਕਿ ਗ੍ਰਾਂਪ੍ਰੀ ਵੀਕੈਂਡ ਦੌਰਾਨ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਅਪਰਾਧਿਕ ਗਤੀਵਿਧੀਆਂ ਰੋਕੀਆਂ ਜਾ ਸਕਣਗੀਆਂ। RCMP ਦੀ ਬੁਲਾਰਨ ਮਾਰਟੀਨਾ ਦੇ ਅਨੁਸਾਰ ਇਸ ਘਟਨਾ ਨੂੰ ਵੇਸਵਾਗਮਨੀ ਅਤੇ ਮਨੁੱਖੀ ਤਸਕਰੀ ਦੀਆਂ ਘਟਨਾਵਾਂ 'ਚ ਵਾਧੇ ਨਾਲ ਜੋੜਿਆ ਗਿਆ। ਇਸ ਲਈ ਅਧਿਕਾਰੀਆਂ ਨੇ ਯਾਤਰੀਆਂ ਨੂੰ ਆਪਣੀ ਉਡਾਣ ਤੋਂ ਉਤਰਦੇ ਸਮੇਂ ਰੋਕਣ ਲਈ ਪਹੁੰਚਣ ਵਾਲੇ ਖੇਤਰਾਂ 'ਚ ਕਿਊਸਕ ਸਥਾਪਿਤ ਕੀਤੇ ਨੇ। ਲੇਗੌਲ ਸਰਕਾਰ ਨੇ ਕੱਲ੍ਹ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸਾਕਲਿਕ ਦੀ ਅਸਫਲਤਾ ਦੀ ਜਾਂਚ ਕਰ ਰਹੇ ਨੇ। ਗੈਲੈਂਟ ਕਮਿਸ਼ਨ ਨੂੰ 15 ਦਸੰਬਰ 2025 ਤੱਕ ਨਾਲ ਹੀ ਉਹਨਾਂ ਨੇ ਵਧਾਉਣ ਲਈ ਸਹਿਮਤੀ ਵੀ ਦੇ ਦਿੱਤੀ ਹੈ। ਕਮਿਸ਼ਨਰ ਗੈਲਨ ਨੂੰ ਅਸਲ 'ਚ 30 ਸਤੰਬਰ ਤੱਕ ਆਪਣੀ ਅੰਤਮ ਰਿਪੋਰਟ ਜਮ੍ਹਾਂ ਕਰਾਉਣੀ ਸੀ। ਗਵਾਹੀਆਂ 6 ਹਫ਼ਤਿਆਂ ਤੋਂ ਤੇਜ਼ੀ ਨਾਲ ਆ ਰਹੀਆਂ ਸਨ ਪਰ ਹਾਲੇ ਖਤਮ ਨਹੀਂ ਹੋਈਆਂ। ਕਮਿਸ਼ਨ ਨੇ ਸੁਸਾਇਟੀ ਡੇ ਲਾ ਇੰਸ਼ੋਰੈਂਸ ਆਟੋਮੋਬਾਈਲ ਬੋਰਡ ਆਫ ਡਾਇਰੈਕਟਰਸ ਦੇ ਕਈ ਸਾਬਕਾ ਮੈਂਬਰਾਂ, ਅੰਦਰੂਨੀ ਆਡੀਟਰਾਂ ਅਤੇ ਵਿੱਤ ਦੇ ਸਾਬਕਾ ਉਪ ਪ੍ਰਧਾਨ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ ਪਰ ਹਾਲੇ ਤੱਕ ਸੀਈਓਜ਼, ਡਿਜੀਟਲ ਸ਼ਿਫਟ ਦੇ ਕੇਂਦਰ ਵਿੱਚ ਪ੍ਰੋਜੈਕਟ ਮੈਨੇਜਰ ਅਤੇ ਜਾਂ ਫਿਰ ਲਗੋਲ ਸਰਕਾਰ ਦੇ ਮੰਤਰੀਆਂ ਤੋਂ ਕੋਈ ਵੀ ਸੁਣਵਾਈ ਨਹੀਂ ਹੋਈ। ਮੋਂਟਰੀਅਲ 'ਚ ਇਤਾਲਵੀ ਮਾਫੀਆ ਦੇ ਕਥਿਤ ਮੁਖੀ ਅਤੇ 2011 'ਚ ਲੋਰੇਂਜ਼ੋ ਦੀ ਮੌਤ ਦੇ ਸੰਬੰਧ ਵਿੱਚ ਕੱਲ੍ਹ ਵੀਰਵਾਰ ਨੂੰ ਪਹਿਲੀ ਡਿਗਰੀ ਕਤਲ ਦਾ ਦੋਸ਼ ਲਾਇਆ ਗਿਆ। ਰਿਜ਼ੂਟੋ ਅਤੇ ਉਸ ਦੇ ਕਥਿਤ ਸਹਿ ਨੇਤਾ ਸਟੀਫਨੋ ਵੀਰਵਾਰ ਨੂੰ ਪਹਿਲਾਂ ਗ੍ਰਿਫਤਾਰ ਕੀਤੇ ਗਏ 11 ਸ਼ੱਕੀਆਂ ਵਿੱਚ ਸ਼ਾਮਲ ਸਨ, ਜਿਸ ਨੂੰ ਅਧਿਕਾਰੀ ਕਿਊਬਿਕ 'ਚ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡਾ ਝਟਕਾ ਕਹਿ ਰਹੇ ਨੇ। 11 ਸ਼ੱਕੀਆਂ ਦੀ ਉਮਰ 27 ਤੋਂ 57 ਸਾਲਾਂ ਦੇ ਵਿਚਕਾਰ ਨੂੰ ਮੋਂਟਰੀਅਲ ਪੁਲਿਸ ਅਤੇ ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਂਝੇ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ, ਜੋ 3 ਸਾਲਾਂ ਦੀ ਪੁਲਿਸ ਦੀ ਜਾਂਚ ਦਾ ਸਿੱਟਾ ਸੀ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ 'ਚੋਂ 3 ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਸਨ। ਅਧਿਕਾਰਤ ਤੌਰ 'ਤੇ ਟਰੰਪ ਕਾਰਡ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਇਹ ਯੋਜਨਾ ਉਹਨਾਂ ਵਿਦੇਸ਼ੀ ਨਾਗਰਿਕਾਂ ਲਈ ਲਿਆਂਦੀ ਗਈ ਹੈ ਜੋ $5 ਮਿਲੀਅਨ, ਯਾਨੀ ਕਿ ਲਗਭਗ 41.7 ਕਰੋੜ ਰੁਪਇਆਂ ਦਾ ਭੁਗਤਾਨ ਕਰਕੇ ਅਮਰੀਕਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ। ਇਸ ਯੋਜਨਾ ਨੂੰ ਗੋਲਡ ਕਾਰਡ ਯੋਜਨਾ ਵਜੋਂ ਵੀ ਜਾਣਿਆ ਜਾਂਦਾ ਹੈ। ਇਰਾਨ ਨਾਲ ਵੱਧਦੇ ਤਣਾਅ ਵਿਚਕਾਰ ਅਮਰੀਕੀ ਰੱਖਿਆ ਵਿਭਾਗ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਸਥਿਤ ਅਲਤਫਰਾ ਏਅਰਬੇਸ ਤੋਂ ਆਪਣੇ ਫੌਜੀ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਨੇ। ਇਹ ਫੈਸਲਾ ਖੇਤਰ ਵਿੱਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਅਤੇ ਸੰਭਾਵੀ ਖਤਰੇ ਦੇ ਵਿਚਕਾਰ ਲਿਆ ਗਿਆ। ਇਸ ਆਦੇਸ਼ ਦੇ ਤਹਿਤ ਅਮਰੀਕੀ ਸੈਨਿਕਾਂ ਅਤੇ ਗੈਰ ਜ਼ਰੂਰੀ ਨਾਗਰਿਕ ਸਟਾਫ ਦੇ ਆਸ਼ਰਿਤਾਂ ਨੂੰ ਤੁਰੰਤ ਬਾਹਰ ਕੱਢਿਆ ਜਾ ਰਿਹਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਅਮਰੀਕਾ ਨੇ ਕੁਝ ਘੰਟੇ ਪਹਿਲਾਂ ਹੀ ਇਰਾਕ, ਬਹਿਰੀਨ ਅਤੇ ਕੁਵੈਤ ਵਿੱਚ ਸਥਿਤ ਆਪਣੇ ਦੂਤਾਵਾਸਾਂ ਤੋਂ ਸਟਾਫ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਦੇ ਓਰੇਗਨ 'ਚ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ। ਅੱਗ ਕਾਰਨ ਸੈਂਕੜੇ ਘਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਤੇ ਕੋਲੰਬੀਆ ਰਿਵਰ ਗੌਰਜ 'ਚ ਹਰ ਪਾਸੇ ਧੂੰਏ ਕਾਰਨ ਦ੍ਰਿਸ਼ਟੀ ਘੱਟ ਗਈ ਹੈ। 32 ਕਿਲੋਮੀਟਰ ਅੰਤਰਰਾਜੀ ਰਸਤਾ ਬੰਦ ਕਰਨਾ ਪਿਆ। ਓਰੇਗਨ ਆਵਾਜਾਈ ਵਿਭਾਗ ਨੇ ਦੱਸਿਆ ਕਿ ਇੰਟਰਸਟੇਟ 84 ਨੂੰ ਹੂਡ ਰਿਵਰ ਅਤੇ ਦੀ ਡੈਲਸ ਵਿਚਕਾਰ ਮਜਬੂਰਨ ਬੰਦ ਕੀਤਾ ਗਿਆ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।